ਜਿੱਥੇ ਸ੍ਰੀ ਅਖੰਡ ਜਾਪ ਚੱਲ ਰਹੇ ਹਨ ਉੱਥੇ ਸਵੇਰੇ ਦੁਪਹਿਰੇ ਲਗਾਤਾਰ 2-3 ਘੰਟੇ ਰੱਬੀ ਬਾਣੀ ਦਾ ਸਿਮਰਨ ਕੀਰਤਨ। ਬਾਹਰੋਂ ਵੀ ਬਹੁਤ ਸੰਗਤਾਂ ਆਈਆਂ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਮਿੱਠਾ ਟਿਵਾਣਾ ਹੁਸ਼ਿਆਰਪੁਰ ਵਾਲੇ, ਸੰਤ ਬਾਬਾ ਜਵਾਹਰ ਸਿੰਘ ਜੀ ਸੇਵਾ ਪੰਥੀ ਮਹਾਂਪੁਰਖ ਹੋਏ ਹਨ, ਜਿਨ੍ਹਾਂ ਦਾ ਖੂੰਡਾ ਬਹੁਤ ਕੌਮ ਵਿੱਚ ਪ੍ਰਚਲਿਤ ਹੈ। ਆਤਮਕ ਸ਼ਕਤੀਆਂ ਦਾ ਪ੍ਰਤੀਕ ਸੀ ਉਹ। ਉਹਨਾਂ ਦੀ ਮਿਹਰਾਮਤ ਮਹੰਤ ਤਾਰਾ ਸਿੰਘ ਜੀ ਹੁਸ਼ਿਆਰਪੁਰ ਵਾਲੇ ਤੁਹਾਡੇ 'ਚ ਬਹੁਤਿਆਂ ਨੇ ਉਹਨਾਂ ਦੀ ਸੰਗਤ ਕੀਤੀ ਹੋਏਗੀ। ਭਾਈ ਸਾਹਿਬ ਭਾਈ ਪ੍ਰੀਤਮ ਸਿੰਘ ਜੀ ਮਿੱਠਾ ਟਿਵਾਣਾ, ਤਿਨ੍ਹਾਂ ਨੂੰ ਲੰਬਾ ਅਰਸਾ ਉਹਨਾਂ ਦੀ ਸੰਗਤ ਸੇਵਾ ਕਰਨ ਦਾ ਸੁਭਾਗ ਬਣਿਆ। ਬਹੁਤ ਵੱਡਾ ਇਹਨਾਂ ਸੰਪਰਦਾ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ। ਨਿਰਮਲਿਆਂ ਨੇ, ਉਦਾਸੀਆਂ ਨੇ, ਸੇਵਾ ਪੰਥੀਆਂ ਨੇ, ਜਿਹੜੇ ਵੱਖ ਵੱਖ ਸੰਸਥਾਵਾਂ ਹਨ, ਇਹਨਾਂ ਨੇ ਆਪਣੇ ਢੰਗ ਤਰੀਕੇ ਕਰਨ ਸਤਿਗੁਰੂ ਜੀ ਦੇ ਚਰਨਾਂ ਨਾਲ ਜੋੜਨ ਦੇ ਗੁਰੂ ਨੇ ਮਿਹਰ ਕੀਤੀ ਹੈ। ਮੰਡੇਰੇ ਭਾਈ ਸਾਹਿਬ ਗੁਰੂ ਘਰ ਸੇਵਾ ਨਿਭਾ ਰਹੇ ਹਨ, ਆਪਾਂ ਨੂੰ 2 ਵਕਤ ਦਰਸ਼ਨ ਦਿੱਤੇ ਹਨ। ਸਤਿਗੁਰੂ ਮਿਹਰ ਕਰਨ, ਜਿਸ ਪਿਆਰ ਭਰੇ ਅੰਦਾਜ਼ ਵਿੱਚ ਸਤਿਗੁਰੂ ਕੀਰਤਨ ਕਰਵਾਉਂਦੇ, ਹੋਰ ਚੜ੍ਹਦੀਆਂ ਕਲਾ ਬਖਸ਼ਣ। ਆਓ ਆਪਾਂ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੇ ਦਰ 'ਤੇ ਬੈਠ ਕੇ ਫਤਿਹ ਬੁਲਾਉਣ ਤੋਂ ਬਾਅਦ ਜਿਸ ਮਾਹੌਲ ਵਿੱਚ ਸਤਿਗੁਰੂ ਜੀ ਨੇ ਮਿਹਰ ਕਰਕੇ ਆਪਾਂ ਨੂੰ ਪਿਛਲੇ 2 ਦੀਵਾਨਾਂ ਅੰਦਰ ਤੋਰਿਆ ਹੈ, ਉਸੇ ਨੂੰ ਅੱਗੇ ਲੜੀ ਨੂੰ ਤੋਰਾਂਗੇ। ਬੜੇ ਪਿਆਰ ਅਦਬ ਨਾਲ ਫਤਿਹ ਬੁਲਾਓ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਇੱਕ ਇੱਕ ਸ਼ਬਦ ਦਾ ਮਤਲਬ ਹੈ ਭਈ ਮਨੁੱਖੀ ਬਾਣੀ ਵਿੱਚ ਆ ਕੇ ਕੋਈ ਵੀ ਆਦਮੀ ਪਰਮਾਤਮਾ ਦੇ ਮਿਲਣ ਤੋਂ ਬਗੈਰ ਨਾ ਇਸ ਦੁਨੀਆਂ ਤੋਂ ਤੁਰ ਜਾਏ। ਪਰ ਇਹ ਸਤਿਗੁਰੂ ਜੀ ਦਾ ਬਚਨ ਸੁਣਦਾ ਕਿਸੇ ਵਿਰਲਿਆਂ ਨੂੰ ਹੈ ਜਿਨ੍ਹਾਂ ਨੂੰ ਉਹ ਆਪ ਸੁਣਾਉਣਾ ਚਾਹਣ। ਕੋਈ ਵਿਰਲੀਆਂ ਰੂਪਾਂ ਖਾਣ, ਤੁਸੀਂ ਸ਼ਹਿਰ ਵਿੱਚੋਂ ਵੇਖ ਲਓ, ਭਾਵੇਂ 2-4 ਗੁਰੂ ਘਰ ਕਰਨ, ਪਰ ਗੁਰੂ ਕੀ ਸੰਗਤ ਵਿੱਚ ਆਨੰਦ ਲੈਣ ਵਾਲੀਆਂ ਰੂਹਾਂ ਬਹੁਤ ਘੱਟ ਗਿਣਤੀ ਵਿੱਚ ਹੁੰਦੀਆਂ ਹਨ। ਬਾਕੀ ਸਤਿਗੁਰੂ ਨੂੰ ਨਮਸਕਾਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਹੋ ਜਾਂਦੀ ਹੈ। ਜਿਨ੍ਹਾਂ ਨੂੰ ਸੁਣ ਜਾਏਗੀ ਬਾਣੀ, ਉਹ ਕਦੇ ਸਤਿਗੁਰੂ ਜੀ ਦੇ ਚਰਨਾਂ ਤੋਂ ਉੱਪਰ ਹੋਰ ਨਹੀਂ ਸਕਦੇ ਪਿਆਰੇ ਹੋ। ਫਿਰ ਜੋ ਸਤਿਗੁਰੂ ਜੀ ਬਚਨ ਕਰਦੇ ਹਨ, जो लड़ीवार आपां कल विचार प्रारंभ कीती है वो है साध संगत गाथा 1360 के 61 अंक के बचन ने जेड़े कि 24 श्लोक ने कल 2 श्लोकों राही दर्शन किए सी अज अगले श्लोकों राही दर्शन करांगे। बहुत प्यारे वचन खन गाथा अंदर सारे प्यारे ने सतगुरु जी दो गल्लां बार बार साड़ी झोली च पाणगे। मनुखा जन्म की कीमत कौन पाउंदा है ते उस निरंकार नूं मिलण दा की ढंग तरीका है कि जगह अज का जिहड़ा वचन है ना उस श्लोक के सतगुरु कहिंदे जाणो सत होवन तो मरनो दृष्टीन मिथ्या तीरत साथ चलंतो पणंत नानक साथ संगेन माया चित परमेन इष्ट मित्रेक बांधव है लभतिम साथ संगेन नानक सुख अस्थान गोपाल भजनम। दो तीजा श्लोक के मैलाकर संगेन निम बिरख से चंदन है निकट बसंतो बांसो नानक अहम बुत ना बोते। सतगुरु जी कहिंदे एक ते जे जिंदगी नूं चार चन्न लाण के चाहुंदे आ ते एक कदे ना भुलीए जिहड़ी कि खास आत्मी गल भुलना चाहुंदा ओह कै मौत। सतगुरु कहिंदे जाण तो सत खोवन तो मरनो हर किसी नूं इस दुनिया तो कूच करना पैना है ये नहीं पता वो कूच करन दा समा कदों आवे। बिल्कुल वो समा निरंकार ने छिपा के रखिया होया है कईयां नूं बचपन विच कईयां नूं जवानी किसी नूं बुढ़ेपा किसी नूं गुरु के प्यारे 100 साल तो भी वध उस नूं समा बख्शदा है पर आखिरकार मुकना समा किसी को 10 ने जा 110 समा है। महाराज कहिंदे ने भई देख जो कुछ भी दिस रहा है ये मिथ्या है पर इस मौत चेता त्राण का मतलब की है। मैं बेनती करा बड़े जरूरी जे पक्ष जिवें कल गुरु साहब ने कुछ सांझे करवाए से अज भी करांगे। कल सीना बचन शरीर की कोई कीमत नहीं अपने आप अंदर ये लोग मिज खटिया ने पर जे ये नाम जुड़ जाए तो मंदिर बन जाएगा। नाम तो बगैर यह केवल गंती की कोठड़ी बन के रही। अज सतगुरु आ वचन जोड़ा कह रहे कहते मरना सच है कुछ नहीं जे रहना एक चीज नाल जानी है जिड़ी रब की कीर्ति करोगे नाम जपोगे पर वो नाम ते जपो ठीक है कहिंदे वो नाम नाल प्यार बनेगा साथ संगत विच आ के एक गल। दूजी कहिंदे आ माया दे कारण सारा दिन रात मनुख भटकदा पिया है माया चित परमेन इष्ट मित्रेक बांधव है रिश्तेदारी मित्रताई होर प्यार दे रिश्ते ये सारे दे सारे माया दे कारण इन्हां विच पै के दिन रात भटक रहे हैं। सतगुरु कहिंदे ने भाई लभदियम साथ संगीन नानक सुख अस्थान गोपाल भजन कहिंदे सुख लभदा फिरदा बंदा कदे रिश्तेदारां चों कदे मित्रां कोलों नहीं मिलदा मित्र बदल लैंदा है रिश्तेदारां कोलों लभदा है नहीं मिलिया रिश्तेदारां नूं बदलता नवे नवे रिश्ते कायम करता है। सतगुरु कहिंदे उच्चों नहीं मिलिया माता दा अडंबर रचदा है शायद उन्हां चों मिले। सतगुरु कहन लगे गल ध्यान नाल सुन लवो भावें अज सुने ते चाहे जिंदगी दे अंतले पल तक जिन्हों सुख चाहीदा है ना उहदे लई रब ने थां केवल इको एक थां बनाईए वह बनाईए आ गुरु की साध संगत कहिंदे इहदे चों लभणा जे सुख ਪਰ ਉਹ ਸੁੱਖ ਲੱਭੇਗਾ ਨਾਮ ਨਾਲ ਜੁੜ ਕੇ। ਦੋ ਗੱਲਾਂ ਜਿਹੜੀਆਂ ਸਾਂਝੀਆਂ ਕਰਨਾ ਚਾਹੁੰਦਾ ਵਾ। ਸਤਿਗੁਰੂ ਕਹਿੰਦੇ ਸੁੱਖ ਲੱਭਣਾ ਸਾਧ ਸੰਗਤ ਵਿੱਚੋਂ ਗੁਰੂ ਕੇ ਪਿਆਰਿਓ, ਤੇ ਬੰਦਗੀ ਕਰਨੀ ਪੈਗੀ ਇਹਦੇ ਨਾਲ ਮਿਲ ਕੇ, ਹੋਰ ਕੋਈ ਟਿਕਾਣਾ ਨਹੀਂ। ਤੇ ਜੇ ਨਾਮ ਤੇ ਸੰਗਤ ਨਾਲ ਹੀ ਨਾ ਜੁੜੇ ਤੇ ਫਿਰ ਜ਼ਿੰਦਗੀ ਅੰਦਰ ਜੋ ਮਰਜ਼ੀ ਕਮਾਇਆ ਨਾ ਕਮਾਇਆ ਉਹਦੀ ਕੋਈ ਕੀਮਤ ਨਹੀਂ ਪੈਣੀ। ਪਰ ਸਵਾਲ ਹੈ ਅੱਜ ਇਹਨੂੰ ਵਿਚਾਰਨਾ, ਤੁਹਾਡੇ ਸਾਰਿਆਂ ਦੇ ਸਵਾਲ ਇਹ ਹੋਏਗਾ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੇ ਸੰਗਤ ਦੀ ਜਗ੍ਹਾ ਆਏ ਜਿੱਥੇ ਜਿੱਥੇ ਮਾਲਕ ਦੇ ਪ੍ਰਕਾਸ਼ ਨੇ, ਵਿੱਚ ਆਉਣ ਵਾਲੇ ਜੇ ਚੋਂ ਸੁੱਖ ਲੱਭਦੇ ਨੇ ਤੇ ਜਿੰਨੇ ਵੀਰ ਭੈਣ ਪਾਉਂਦੇ ਸਾਧਕਾਂ ਨੂੰ ਸੁੱਖ ਕਿਉਂ ਨਹੀਂ ਲੱਭਦੇ? ਫਿਰ ਵੀ ਆਦਮੀ ਦੁਖੀ ਨੇ, ਫਿਰ ਵੀ ਪਰੇਸ਼ਾਨੀਆਂ ਅੰਦਰੋਂ ਬਾਹਰੋਂ ਘੇਰਦੀਆਂ ਕਰਨ। ਉਸੇ ਤਰ੍ਹਾਂ ਈਰਖਾ ਤੇ ਦਵੈਸ਼ ਵੀ ਚੱਲਦੀ ਹੈ। ਪਰ ਜਿਹੜੇ ਲੋਕ ਸਿਆਣੇ ਉਹਨਾਂ ਨੇ ਤੱਤ ਕੱਢਿਆ, ਉਹ ਕਹਿੰਦੇ ਨੇ ਆਮ ਮਨੁੱਖ ਮਾਇਆ ਦੇ ਅਹੰਕਾਰ ਵਿੱਚ ਜਲ ਰਿਹਾ ਹੈ ਤੇ ਧਾਰਮਿਕ ਲੋਕ ਈਰਖਾ ਤੇ ਦਵੈਸ਼ ਦੀ ਅੱਗ ਵਿੱਚ ਜਲ ਪੈ ਰਹੇ ਨੇ। ਉਹਨਾਂ ਕੋਲ ਮਾਇਆ ਦੀ ਅੱਗ, ਧਾਰਮਿਕ ਲੋਕਾਂ ਕੋਲ ਦਵੈਸ਼ ਤੇ ਈਰਖਾ ਦੀ ਅੱਗ ਹੈ। ਜਦੋਂ ਹੀ ਧਰਮ ਦੀ ਦੁਨੀਆਂ 'ਚ ਆਏ ਸਭ ਤੋਂ ਪਹਿਲਾਂ ਗੁਰੂ ਕੇ ਪਿਆਰਿਓ ਈਰਖਾ ਨੇ ਰੁਕਾਵਟ ਪਾਈ। ਸਤਿਗੁਰੂ ਕਹਿੰਦੇ ਬਸ ਭਾਵੇਂ ਜ਼ਿੰਦਗੀ ਭਾਰ ਗੁਰੂ ਕੀ ਸੰਗਤ ਵਿੱਚ ਕਿਉਂ ਨਾ ਆਉਂਦੇ ਰਹੀਏ। ਗੁਰੂ ਸਵਾਰਿਓ ਇਹ ਜਗ੍ਹਾ ਸੀ ਸੁੱਖ ਲੱਭਣ ਦੀ, ਇੱਥੇ ਅਸੀਂ ਈਰਖਾ ਦੀ ਅੱਗ ਬਾਲ ਲਈ, ਕਦੇ ਇਹ ਸੁਖੀ ਨਹੀਂ ਹੋ ਸਕਾਂਗੇ। ਅੱਗ ਗੁਰੂ ਨੇ ਨਹੀਂ ਬਾਲੀ, ਅੱਗ ਅਸਾਂ ਬਾਲੀਏ। ਸਤਿਗੁਰੂ ਕਹਿੰਦੇ ਇੱਕੋ ਇੱਕ ਜਗ੍ਹਾ ਏ ਜਿੱਥੇ ਈਰਖਾ ਦਵੈਸ਼ ਦੀ ਅੱਗ ਅੰਦਰੋਂ ਬੁੱਝਣੀ ਸੀ, ਸ਼ਾਂਤ ਹੋਣੀ ਸੀ, ਖਤਮ ਕਰਨੀ। ਤੇ ਜੇ ਕਿਸੇ ਨੂੰ ਅੰਦਰ ਅੱਗ ਇਸ ਜਗ੍ਹਾ ਤੇ ਲੱਗ ਗਈ ਤੇ ਫਿਰ ਉਹਦਾ ਕੌਣ ਰਾਖਾ ਹੈ? ਅਸੀਂ ਸੋਚਦੇ ਹਾਂ ਸ਼ਾਇਦ ਸੰਗਤ ਵਿੱਚ ਆਪ ਤੇ ਸੁੱਖ ਨਹੀਂ ਮਿਲਦਾ, ਸ਼ਾਇਦ ਮੇਰੇ ਸਤਿਗੁਰੂ ਜੀ ਦੇ ਨੇ ਸੁੱਖ ਦੇਣ ਵਿੱਚ ਮੈਨੂੰ ਦੇਰ ਕੀਤੀ ਹੈ, ਬਾਕੀਆਂ ਨੂੰ ਦੇ ਇਹ ਪਰ ਮੈਨੂੰ ਨਹੀਂ। ਕਹਾਣੀ ਇਹ ਸਮਝਣਾ, ਮਹਾਰਾਜ ਕਹਿੰਦੇ ਵਿਸਰ ਗਈ ਸਭ ਤਾਕ ਪਰਾਈ, ਜਬ ਤੇ ਸਾਧ ਸੰਗਤ ਮੋਏ ਪਾਈ। ਕਹਿੰਦੇ ਜਦੋਂ ਦੀ ਸੰਗਤ ਮਿਲੀ ਉਦੋਂ ਤੋਂ ਅੰਦਰੋਂ ਤਾਕ ਪਰਾਈ ਭੁੱਲਣੀ ਸੀ। ਮਹਾਰਾਜ ਇਹ ਤੇ ਸਾਡੇ ਚ ਔਗਣ ਕਹਿ ਸੀ, ਕੀ ਕਰੀਏ? ਸਾਥੋਂ ਰਿਹਾ ਨਹੀਂ ਜਾਂਦਾ ਬਦੋ ਬਦੇ, ਇੱਕ ਗੁਰੂ ਘਰ ਆਉਂਦੇ ਹਾਂ, ਦੂਸਰੇ ਗੁਰੂ ਘਰ ਦੇ ਅੰਦਰ ਭੈਣਾ ਖਿਆਲ ਆਉਣਾ ਸ਼ੁਰੂ ਹੋ ਗਿਆ। ਇੱਕ ਮਹਾਂਪੁਰਖ ਦੀ ਸੰਗਤ ਮਿਲੀ, ਮਹਾਂਪੁਰਖ ਕੁਝ ਹੋਰ ਕਹਿ ਰਿਹਾ ਸੇਵਾ ਦਾ, ਦੂਸਰੀ ਸੰਸਥਾ ਦੇ ਕੁਝ ਨਾ ਕੁਝ ਔਗਣ ਲੱਗ ਲੈਂਦੇ ਕਰਨ। ਇਹ ਨਾ ਹੋਵੇ ਇਕੱਠੇ ਰਹਿਣ ਵਾਲੇ ਵੀਰ ਹੀ ਆਪਸ ਵਿੱਚ ਖਹਿਣ ਲੱਗ ਪੈਂਦੇ ਨੇ। ਇੱਥੋਂ ਤੱਕ ਹਰਿਮੰਦਰ ਸਾਹਿਬ ਨਾਲ ਸੰਤ ਬਾਬਾ ਸ਼ਾਮ ਸਿੰਘ ਜੀ ਸੇਵਾ ਪੰਥੀ ਸਨ, ਉਹ ਵੀ ਆਟਾ ਮੰਡੀ ਵਾਲੇ ਕੀਰਤਨ ਕੀਤਾ, ਉਹਨੂੰ ਤੁਸੀਂ ਜਾਣਦੇ ਹੋ ਸਾਥੀ, 70 ਸਾਲ ਕੀਰਤਨ ਕਰਨਾ ਪੁਜਾਰੀ ਸਨ। ਉਹਨਾਂ ਨੇ ਵੇਖਿਆ ਵੀ ਇਹ ਬਹੁਤ ਮਾੜਾ ਕੰਮ ਹੋਇਆ, ਅੱਜ ਨਾ ਗੁਰੂ ਕੇ ਪੈਰ ਇਸ ਗੱਲ ਨੂੰ ਸੁੱਟਣਾ ਨਾ, ਕਥਾ ਸਮਝ ਕੇ ਨਾ ਸੁਣਿਆ ਜੀ, ਕੇਵਲ ਵਿਚਾਰ ਇਹ ਵੀ ਇੱਥੋਂ ਹੀ ਅਸੀਂ ਸੁੱਖ ਲੱਭਣਾ ਹੈ ਤੇ ਲੱਭ ਕੇ ਛੱਡਣਾ ਹੈ। ਜਿਹੜੀ ਚੀਜ਼ ਰੁਕਾਵਟ ਪਾਉਂਦੀ ਉਹਨੂੰ ਆਪਾਂ ਦੂਰ ਕਰਨਾ ਹੈ। ਮਹਾਰਾਜ ਉਹ ਚੀਜ਼ ਸਾਡੇ ਚ ਲਿਆਵੇ ਨਾ, ਕਿਰਪਾ ਕਰਨ, ਉਹ ਤਰਸ ਕਰਨ, ਪਰ ਜੋ ਆਮ ਤੌਰ ਤੇ ਮਨ ਅੰਦਰ ਵਰਤ ਰਹੀ ਹੁੰਦੀ ਉਹ, ਕਿਉਂਕਿ ਸਤਿਗੁਰੂ ਕਹਿੰਦੇ ਲੱਭਣਾ ਸਾਨੂੰ ਲੱਭਦਾ ਨਹੀਂ, ਕੋਈ ਨਾ ਕੋਈ ਤੇ ਕਹਾਣੀ ਹੈ। ਉਸ ਮਹਾਂਪੁਰਸ਼ ਨੇ ਕੀਰਤਨ ਕਰਨਾ ਬੰਦਗੀ ਤੇ ਕਮਾਈ ਦੀ ਬਦੌਲਤ ਜੈ ਜੈ ਕਾਰ ਹੋਣੀ ਸ਼ੁਰੂ ਹੋਏ, ਉਹਦੇ ਬਹੁਤ ਵਧੇਰੇ ਜੈ ਜੈ ਕਾਰ ਹੋਏ। ਸਰਦਾਰ ਸੁੰਦਰ ਸਿੰਘ ਮਜੀਠੀਆ ਬਹੁਤ ਕਰਤਾ ਧਰਤਾ ਪਤਵੰਤਾ ਸੱਜਣ ਅੰਮ੍ਰਿਤ ਛਕਣਾ ਸੀ, ਉਹ ਕਹਿਣ ਲੱਗੇ ਮਹਾਂਪੁਰਖ ਪੰਜਾਂ ਚ ਲੱਗਦੇ ਨੇ, ਅਕਾਲ ਤਖ਼ਤ ਸਾਹਿਬ ਸੇਵਾ ਚ ਲੱਗਿਆ ਕਰਦੇ। ਅੰਮ੍ਰਿਤ ਦੀ ਦਾਤ ਜਦੋਂ ਲਈ ਤੇ ਬਹੁਤ ਪ੍ਰਸੰਨ ਪੁਜਾਰੀਆਂ ਦੇ ਅੰਦਰ ਈਰਖਾ, ਵੱਡੇ ਵੱਡੇ ਅਮੀਰ ਆਦਮੀ ਵੀ ਉਹਨਾਂ ਦੀ ਮਹਿਮਾ ਕਰਨ ਲੱਗ ਪਏ ਕਰਨ। ਇਹ ਤਾਂ ਬੜੀ ਮਾੜੀ ਗੱਲ, ਇਹਨਾਂ ਨੂੰ ਭਜਾਓ, ਈਰਖਾ ਜਾਗ ਪਏ। ਅੰਮ੍ਰਿਤ ਛਕਿਆ ਕਿਸੇ ਨੇ, ਪੰਜਾਂ ਦੀ ਸੇਵਾ ਮਿਲੀ ਕਿਸੇ ਨੂੰ, ਸਹਿਜ ਸੁਭਾਅ ਕਰ ਰਹੇ ਕਰਨ, ਗਰੀਬ ਦੀ ਛੱਕ ਰਹੇ ਕਰਨ, ਅਮੀਰ ਵੀ ਛੱਕ ਰਿਹਾ। ਸਾਡਾ ਮਨ ਕੀ ਕਰਦਾ ਏ, ਬਹੁਤ ਵੱਡੀ ਰਹਿਮਤ ਨੂੰ ਇਹਨਾਂ ਨਿੱਕੀਆਂ ਗੱਲਾਂ ਵਿੱਚ ਪੈ ਕੇ ਗਵਾ ਬੈਠਦਾ। ਕਹਿਣ ਲੱਗਾ ਤਮਾਮ ਖੋ ਗਏ ਪੁਜਾਰੀ, ਈਰਖਾ ਦੀ ਅੱਗ ਵਿੱਚ ਇਹਨਾਂ ਸੜ ਗਏ। ਸੰਤ ਬਾਬਾ ਸ਼ਾਮ ਸਿੰਘ ਦੀ ਮਹਿਮਾ ਕਿਉਂ, ਉਹਨਾਂ ਦੀ ਸਾਖੀ ਮੰਨਣਗੇ, ਕੀਰਤਨ ਹੀ ਇਹਨਾਂ ਦਾ ਬੰਦ ਕਰਾ ਦਿਓ, ਆਪਣੇ ਆਪ ਨਾ ਆਉਣਗੇ ਤਾਂ ਮਹਿਮਾ ਖੋਏਗੀ। ਪਰ ਯਾਦ ਰੱਖਣਾ, ਜਿਹਦੀ ਵਡਿਆਈ ਨਿਰੰਕਾਰ ਖੁਦ ਕਰਾਉਣਾ ਚਾਹੇ, ਉਹਨੂੰ ਕੁੱਲ ਦੁਨੀਆਂ ਦੀ ਤਾਕਤ ਵੀ ਰੋਕ ਨਹੀਂ ਸਕਦੀ, ਤੇ ਜਿਹਦੇ ਔਗਣ ਪ੍ਰਗਟ ਰੱਬ ਨੇ ਕਰਨੇ ਕੌਣ, ਉਹਨੂੰ ਵੀ ਕੋਈ ਗੁਰੂ ਕਿਰਪਾ ਰਿਹਾ ਰੋਕ ਨਹੀਂ ਦੇ ਸਕਦਾ। ਹੋਇਆ ਕਿ ਕੀਰਤਨ ਤੋਂ ਹਟਾ ਦਿੱਤਾ। ਜਰਾ ਸੋਚਣਾ, ਇਹ ਮਨ ਵੇਖਦੇ ਹੋ ਨਾ, ਹਰ ਜਗ੍ਹਾ ਤੇ ਗੁਰੂ ਦੀ ਸੰਗਤ ਵਿੱਚ ਆਉਣਾ, ਆਉਂਦਿਆਂ ਆਉਂਦਿਆਂ ਅਚਾਨਕ ਹੀ ਇੱਕ ਦੂਜੇ ਨਾਲ ਅੰਦਰ ਕਹਿਣਾ ਸ਼ੁਰੂ ਕਰ ਦਿੰਦਾ ਹੈ। ਕਹਿਣਾ ਸੀ ਗੁਰੂ ਸ਼ਬਦ ਨਾਲ, ਆਉਣਾ ਸੀ ਅੰਦਰ ਨੂੰ ਸਤਸੰਗਿਓ, ਇਹ ਹੋਰ ਹੀ ਪਾਸੇ ਤੁਰ ਪਿਆ। ਬਸ ਉਹਨਾਂ ਗੱਲਾਂ ਨੂੰ ਕਲੀਅਰ ਕਰਦਾ ਰਹਿੰਦਾ ਏ, ਸੰਗਤ ਚ ਕਿਹੜੀ ਭੈਣ ਵੀ ਠੀਕ ਏ, ਕਿਹਦੀ ਢੈਂਡੀ ਕਲਾ, ਕਿਹਦੀ ਚੜ੍ਹਦੀ ਕਲਾ, ਕਿਹਦਾ ਨਿਤਨੇਮ ਵੱਧ, ਕਿਹਦਾ ਘੱਟ, ਕੌਣ ਅੱਗੇ ਹੋ ਕੇ ਬਹਿੰਦਾ, ਕੌਣ ਪਿੱਛੇ ਹੋ ਕੇ ਬਹਿੰਦਾ ਏ, ਕਿਹਦੇ ਕੱਪੜੇ ਪਾਏ ਨੇ, ਕੌਣ ਕੀ ਬੋਲਦਾ ਏ, ਕੀ ਹੋਇਆ। ਜਿਹੜੀ ਚੀਜ਼ ਨਾਲ ਜੁੜਨਾ ਸੀ ਉਧਰ ਧਿਆਨ ਨਹੀਂ ਨਾ ਗਿਆ। ਸਤਿਗੁਰੂ ਕਹਿੰਦੇ ਉਹ ਗਵਾਚ ਗਈ ਖੁਦ, ਪਰ ਇੱਥੋਂ ਮਿਲਣੀ ਸੀ। ਜਦੋਂ ਇੱਥੇ ਧਿਆਨ ਹੀ ਨਹੀਂ, ਧਿਆਨ ਕਿਸੇ ਹੋਰ ਚੀਜ਼ ਤੇ ਚਲਾ ਗਿਆ, ਉਹ ਚੀਜ਼ ਗਈ। ਸਤਿਗੁਰੂ ਜੀ ਸਾਨੂੰ ਰਾਹ ਪਾਓ, ਅੱਜ ਰਾਹ ਪੁੱਛਣਾ ਸਤਿਗੁਰਾਂ ਨੂੰ, ਇਹਦਾ ਇਲਾਜ ਕੀ ਕਰੀਏ। ਬਿਮਾਰ ਤੇ ਕਾਇਮ ਮਨ ਵਿੱਚ ਕਿਧਰੇ ਈਰਖਾ, ਕਿਧਰੇ ਗੁਰੂ ਕੀ ਸਾਧ ਸੰਗਤ ਕਾਣ, ਕਿਧਰੇ ਕ੍ਰੋਧ, ਕਿਧਰੇ ਅਹੰਕਾਰ, ਬੈਠੇ ਨੇ ਸਾਰੇ ਡੇਰਾ ਲਾ ਕੇ, ਇਲਾਜ ਕੀ ਕਰੀਏ। ਸਤਿਗੁਰੂ ਕਹਿੰਦੇ ਸੁਣੋ ਇਲਾਜ, ਤੁਹਾਨੂੰ ਨਾ ਸੰਗਤ ਵਿੱਚ ਆਉਣ ਦਾ ਤਰੀਕਾ ਦੱਸ ਦੇ। ਕਹਿੰਦੇ ਜੇ ਉਹ ਜੁਗਤੀ ਨਾਲ ਆਓਗੇ ਨਾ, ਤੇ ਤੁਸੀਂ ਆਪਣੇ ਘਰਾਂ ਵਿੱਚ, ਕੰਮਾਂ ਵਿੱਚ, ਇਸੇ ਜਗ੍ਹਾ ਤੇ ਉਹ ਸ੍ਰਿਸ਼ਟੀ ਦਾ ਮਾਲਕ ਤੁਹਾਨੂੰ ਲੱਭੇਗਾ। ਤੇ ਜੇ ਜੁਗਤ ਤੋਂ ਬਗੈਰ ਸੁੱਤੇ ਸੁੱਤੇ ਲੋਕਾਂ ਦੇ ਖਿਆਲ, ਉਹੀ ਖਿਆਲ ਨੂੰ ਇੱਥੇ ਲੈ ਕੇ ਬੈਠੇ ਰਹੇ, ਉਹ ਆਪਣੀ ਸੋਚ ਮੁਤਾਬਕ ਤੁਲਨਾ ਕਰਦੇ ਰਹੇ, ਆ ਸਤਿਗੁਰੂ ਠੀਕ ਕਹਿੰਦੇ ਆ ਗਲਤ, ਫਿਰ ਨਹੀਂ ਕੁਝ ਵੀ ਲੱਭਣਾ। ਸਤਿਗੁਰੂ ਜੀ ਦਾ ਬਚਨ ਜੇ ਪੰਚਮ ਪਿਤਾ ਦੀ ਰਸਨਾ ਤੋਂ ਨਿਕਲਿਆ ਸ਼ਬਦ ਬਹੁਤ ਪਿਆਰਾ। ਸਤਿਗੁਰੂ ਕਹਿੰਦੇ ਸੰਤਾਂ ਕੀ ਖੋਏ ਦਾਸੜੀ, ਇਹੋ ਅਚਾਰਾ ਸਿੱਖੜੀ। ਕਹਿੰਦੇ ਆ ਤੈਨੂੰ ਜਾਚ ਦੱਸੀਏ, ਸੰਤ ਕਿਹਨੂੰ ਇੱਥੇ ਸਤਿਗੁਰਾਂ ਨੇ ਕਿਹਾ ਏ, ਆ ਜੋ ਆਪ ਜੀ ਬੈਠੇ ਹੋ, ਜਿਨ੍ਹਾਂ ਦੇ ਅੰਦਰ ਤੇ ਬਾਹਰ ਸਤਿਗੁਰੂ ਦਾ ਸ਼ਬਦ ਤੇ ਨਾਮ ਖੋਏ। ਕਹਿਣ ਲੱਗੇ ਜਦੋਂ ਸੰਗਤ ਵਿੱਚ ਆਉਣਾ ਜੇ ਨਾ, ਸੰਗਤ ਵਿੱਚ ਕਦੇ ਬਰਾਬਰ ਦਾ ਵੀਰ ਭੈਣ ਬਣ ਕੇ ਨਾ ਆਓ, ਸੰਗਤ ਵਿੱਚ ਸਤਿਗੁਰੂ ਦੇ ਦਾਸ ਬਣ ਕੇ ਨਹੀਂ ਆਉਣਾ, ਗੁਰੂ ਸੰਗਤ ਦਾ ਦਾਸ ਚਾਤਰ ਬਣ ਕੇ ਇੱਥੇ ਆਓ। ਬੜਾ ਔਖਾ ਏ, ਹਰ ਬੰਦਾ ਕਹਿੰਦਾ ਮੈਂ ਗੁਰੂ ਦੀ ਪਰਵਾਹ ਤੇ ਕਰਦਾ, ਪਰ ਮੈਨੂੰ ਇਹਨਾਂ ਦੀ ਕੀ ਪਰਵਾਹ ਏ, ਇੱਥੇ ਮੇਰੇ ਵਰਗੇ ਵੀਰ ਬੈਠੇ ਕਰ, ਇਹ ਬਹੁਤ ਔਖਾ ਏ ਇਹਨੂੰ ਪ੍ਰਵਾਨ ਕਰਨਾ। ਮਹਾਰਾਜ ਕਹਿੰਦੇ ਕੱਲੇ ਕੱਲੇ ਦੇ ਗੁਣ ਔਗਣ ਨਾ ਤੱਕੋ, ਸਾਡਾ ਹੁਕਮ ਵੇਖੋ। ਜਦੋਂ ਕੋਈ ਪ੍ਰਾਣੀ ਆਉਂਦਾ ਏ ਪਿਆਰਿਓ, ਬਾਹਰ ਜੋੜ ਕੇ ਲਾ, ਇੱਥੇ ਸਤਿਗੁਰੂ ਜੀ ਕਦੇ ਵੇਖਦੇ ਨੇ ਕੌਣ ਵੱਡਾ ਤੇ ਕੌਣ ਛੋਟਾ, ਹਰ ਕਿਸੇ ਨੂੰ ਇੱਕ ਜਗ੍ਹਾ ਬਖਸ਼ ਦਿੰਦੇ ਨੇ ਭਰਾ ਭਰ। ਸਤਿਗੁਰੂ ਦੀ ਦ੍ਰਿਸ਼ਟੀ ਸਾਰਿਆਂ ਦੇ ਉੱਪਰ ਇੱਕੋ ਜਿਹੀ ਬਰਾਬਰ ਪੈਂਦੀ ਹੈ। ਮਹਾਰਾਜ ਕਹਿੰਦੇ ਇਹ ਮਾੜੇ ਕੌਣ, ਚੰਗੇ ਕੌਣ, ਤੈਨੂੰ ਜਿਹੜੇ ਨਜ਼ਰ ਆ ਰਹੇ ਨੇ, ਪਰ ਇਹ ਸਾਡੀ ਹਜ਼ੂਰੀ ਚ ਆ ਗਏ, ਇਹ ਸਾਡੇ ਨੇ। ਬਾਹਰੋਂ ਨੀ ਕੁਝ ਕਹਿਣਾ, ਵੈਸੀ ਕਹੀਏ ਜੀ ਮੈਂ ਤੇ ਸੰਗਤ ਦਾ ਦਾਸ ਹਾਂ, ਬੋਲਿਆ ਕਿਹਾ ਨੀ ਕਦੇ ਕੋਈ ਅੱਜ ਤੱਕ ਦਾਸ ਬਣਿਆ। ਇਹ ਤੇ ਅੰਦਰ ਮਹਿਸੂਸ ਕਰਨਾ ਏ ਵੀ ਮੈਂ ਤੇ ਇਸ ਘਰ ਦਾ ਚਾਕਰ ਹਾਂ, ਤੇ ਚਾਕਰ ਨੂੰ ਮਤਲਬ ਚਾਕਰੀ ਨਾਲ ਅੱਗੇ ਕੀ ਹੋ ਰਿਹਾ ਇਹ ਉਹ ਜਾਣਨ। ਪਰ ਜਦੋਂ ਪਿਆਰਿਓ ਅੰਦਰ ਜੱਜ ਬਣ ਕੇ ਆਉਂਦਾ ਖਾਲੀ ਰਹਿ ਜਾਈਦਾ। ਤੁਸੀਂ ਕਈ ਵਾਰਾਂ ਵੇਖੋਗੇ ਸਤਿਗੁਰੂ ਜੀ ਨੇ ਜਾਤ ਦੱਸਣ ਲਈ ਨਾ ਸਾਨੂੰ ਮਿਹਰ ਕਰਨ ਲਈ ਬਹੁਤ ਸਾਰੇ ਇਹੋ ਜਿਹੇ ਉਪਦੇਸ਼ ਕੀਤੇ ਸਾਥੀਆਂ ਤੇ ਇਤਿਹਾਸ ਅੰਦਰ, ਜਿੱਥੇ ਉਹਨਾਂ ਨੇ ਇਹ ਬਚਨ ਕਿਹਾ ਤੁਸੀਂ ਸੰਗਤ ਤੇ ਚਰਨੀ ਪਵੋ ਤੇ ਸਭੋ ਕੁਝ ਲੈ ਆਓਗੇ। ਉਹਨਾਂ ਦੇ ਸਾਹਮਣੇ ਮਨ ਨੂੰ ਨੀਵਾਂ ਕਰਕੇ ਆਉਣਾ, ਜੇ ਇਹਨਾਂ ਦੇ ਸਾਹਮਣੇ ਮਨ ਉੱਚਾਏ, ਇੱਥੋਂ ਤੱਕ ਇਤਿਹਾਸ ਕਹਿੰਦਾ ਏ ਬਾਬਾ ਬੁੱਢਾ ਸਾਹਿਬ ਇੱਕ ਦਿਨ ਭਾਈ ਸੱਤਾ ਬਲਵੰਡ ਜੀ ਨੂੰ ਬੇਨਤੀ ਕਰਦੇ ਹਨ। ਕਹਿੰਦੇ ਸੱਤਾ ਬਲਵੰਡ ਜੀ ਅੱਜ ਤੁਹਾਡੇ ਕੀ ਕਾਰਨ? ਗੁਰੂ ਦੀਆਂ ਗੁਰੂ ਜਾਣੇ, ਤੁਸੀਂ ਸਵੇਰੇ ਵੀ ਕੀਰਤਨ ਕਰਦੇ ਹੋ, ਸ਼ਾਮਾਂ ਨੂੰ ਵੀ ਸ਼ਹਿਰ ਲੱਗਦੀ ਏ, ਅੰਦਰ ਬਾਹਰ ਉਹਦੇ ਪਿਆਰਾਂ ਵਿੱਚ ਭਿੱਜਦਾ ਏ, ਆਤਮਾ ਕਿਸੇ ਹੋਰ ਮੰਡਲਾਂ ਵਿੱਚ ਪਹੁੰਚ ਜਾਂਦੀ ਏ। ਅੱਜ ਮੇਰਾ ਦੁਪਹਿਰ ਵੇਲੇ ਜੀ ਕਰਦਾ ਏ ਭਾਈ ਤੁਸੀਂ ਮੈਨੂੰ ਕੀਰਤਨ ਸੁਣਾ ਦਿਓ। ਹੋਰ ਵੀ ਸੰਗਤ ਬੈਠੇਗੀ ਬੇਨਤੀ ਹੈ। ਜਦੋਂ ਇਹ ਗੱਲ ਕਹੀ ਤੇ ਸੱਤਾ ਬਲਵੰਡ ਜੀ ਹੁਣ ਕੋਈ ਮਾੜੀ ਮੋਟੀ ਹਸਤੀ ਨਹੀਂ, ਮਹਾਰਾਜ ਜੀ ਦੀ ਉਹਨਾਂ ਤੇ ਬਹੁਤ ਵੱਡੀ ਮਿਹਰ ਹੈ, ਜਿਨ੍ਹਾਂ ਨੂੰ ਇਤਿਹਾਸ ਕਹਿੰਦਾ ਕੁਝ ਗੁਰੂ ਅੰਗਦ ਸਾਹਿਬ ਦੇ ਵੇਲੇ ਤੋਂ ਹਜ਼ੂਰੀ ਚ ਆਏ ਤੇ ਕਈਆਂ ਦਾ ਖਿਆਲ ਗੁਰੂ ਅਰਜਨ ਸਾਹਿਬ ਦੇ। ਵਾਹਿਗੁਰੂ ਕਿਰਪਾ ਕਰੇ ਗੁਰੂ ਜੋਤ ਕੋਲ ਹੀ ਆਏ ਨੇ ਨਾ, ਦੂਜੇ ਜੋਤ ਕੋਲ ਆਏ ਚਾਹੇ ਪੰਜਵੇਂ ਸਰੂਪ ਚ ਆਏ, ਉਹਨਾਂ ਨੂੰ ਜਿਨ੍ਹਾਂ ਨੂੰ ਖੁਦ ਸਤਿਗੁਰੂ ਪ੍ਰਵਾਨਗੀ ਦਿੰਦੇ, ਜਿਵੇਂ ਭਾਈ ਮਰਦਾਨਾ ਜੀ ਤੇ ਮੇਰ, ਇਵੇਂ ਉਹਨਾਂ ਤੇ ਮੇਰ ਏ। ਪਰ ਉਹਨਾਂ ਦੇ ਸਤਿਗੁਰੂ ਜੀ ਨੇ ਸਾਡੇ ਭੁਲੇਖੇ ਮਿਟਾਉਣੇ ਸਨ। ਵੱਡਿਆਂ ਦੀ ਖਾਸੀਅਤ ਹੁੰਦੀ ਏ ਇਹ ਨਹੀਂ ਵੀ ਉਹਨਾਂ ਦੀ ਗਲਤੀ ਨੇ ਸਾਡੀ ਗਲਤੀਆਂ ਦੂਰ ਕਰਨ ਲਈ ਸਤਿਗੁਰੂ ਰਚਨਾ ਰਚਾਉਂਦੇ ਨੇ। ਕਹਿਣ ਲੱਗੇ ਜੀ ਕੀਰਤਨ ਸੁਣਾਓ। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਤੁਸੀਂ ਸਿਆਣੇ ਹੋ, ਅੱਜ ਤੁਹਾਨੂੰ ਇੱਕ ਸ਼ਬਦ ਸੁਣਾਵਾਂਗੇ, ਕੱਲ ਨੂੰ ਕੋਈ ਹੋਰ ਦੇ ਦੋ ਵੀਰ ਕਹਿਣਗੇ ਸਾਡਾ ਵੀ ਜੀ ਕਰਦਾ ਸਾਨੂੰ ਸ਼ਬਦ ਸੁਣਾਓ, ਪਰਸੋਂ ਕਹਿਣਗੇ ਅਸੀਂ ਵੀ ਆਖਿਰਕਾਰ ਬੰਦੇ ਹਾਂ, ਆਰਾਮ ਵੀ ਕਰਨਾ ਏ, ਅਸੀਂ ਕੀਰਤਨ ਹੀ ਸਾਰਾ ਦਿਨ ਸੁਣਾ ਕੇ ਕਿਵੇਂ ਸੜੇਗਾ, ਨਾਲ ਸਵੇਰੇ ਸ਼ਾਮ ਇੰਨੀ ਮਿਹਰ ਵਰਤਦੀ ਏ ਸਾਨੂੰ ਤੁਸੀਂ ਮਾਫ ਕਰ ਆ ਜੇ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਤੁਸੀਂ ਸੱਚ ਕਹਿੰਦੇ ਹੋ, ਮੈਂ ਕਦੇ ਖੇਚਲ ਨਹੀਂ ਦਿੱਤੀ, ਮੈਂ ਕੀ ਕਰਾਂ, ਅੱਜ ਮੇਰਾ ਅੰਦਰ ਕਹਿ ਰਿਹਾ ਵੀ ਤੁਸੀਂ ਹੁਣ ਕੀਰਤਨ ਸੁਣਾਓ, ਖੁਰਾਕ ਚਾਹੀਦੀ ਉਹ ਅੰਦਰ ਮੰਗ ਰਿਹਾ ਹੈ, ਮੇਰੀ ਗਲਤੀ ਮਾਫ ਕਰੋ, ਮੈਂ ਅਤ ਨਿਮਰਤਾ ਵਿੱਚ ਬੇਨਤੀ ਕਰਦਾ ਤੁਸੀਂ ਕਿਰਪਾ ਕਰੋ। ਸੱਤਾ ਬਲਵੰਡ ਜੀ ਥੋੜਾ ਗੁੱਸੇ ਵਿੱਚ ਆ ਗਏ, ਬਾਬਾ ਜੀ ਬਾਕੀਆਂ ਨੂੰ ਤੇ ਠੀਕ ਏ ਸਮਝ ਨਾ ਆਵੇ, ਤੁਹਾਨੂੰ ਤੇ ਪਤਾ ਹੈ ਨਾ ਇਸ ਕਹਾਣੀ ਦਾ ਸਰੀਰ ਦਾ, ਤੁਸੀਂ ਵੀ ਐਵੇਂ ਬੱਚਿਆਂ ਵਾਂਗੂ ਜਿੱਦ ਕਰਕੇ ਬਹਿ ਗਏ ਹੋ। ਤੀਜੀ ਵਾਰੀ ਫੇਰ ਕਿਹਾ, ਉਹਨਾਂ ਨੇ ਹੋਰ ਥੋੜਾ ਗੁੱਸੇ ਜਵਾਬ ਦਿੱਤਾ, ਕਹਿੰਦੇ ਹੁਣ ਨਾ ਕਹੋ ਕੀਰਤਨ ਨਹੀਂ ਸੁਣਾ। ਬੜੀ ਨਿੱਕੀ ਜਿਹੀ ਘਟਨਾ ਨੂੰ ਸਮਝਣ ਲਈ ਪਿਆਰਿਓ, ਕੀਰਤਨ ਨਹੀਂ ਸੁਣਾਇਆ, ਪਰ ਜਦੋਂ ਸ਼ਾਮ ਨੂੰ ਸਤਿਗੁਰੂ ਦੀ ਖਜੂਰੀ ਅੰਦਰ ਗਏ, ਉਹਨਾਂ ਨੇ ਆਪਣੇ ਸਾਧ ਖੋਲੇ, ਸਾਹਿਬ ਕਹਿੰਦੇ ਅੱਜ ਤੁਸੀਂ ਕੀਰਤਨ ਨਹੀਂ ਕਰੋਗੇ। ਮਹਾਰਾਜ ਜੀ ਦਾ ਬਚਨ ਸੁਣ ਕੇ ਕੰਬ ਗਏ, ਅੱਗੇ ਉਡੀਕਦੇ ਸਨ, ਅਸੀਸਾਂ ਦਿੰਦੇ ਸਨ, ਅੱਜ ਆਖਦੇ ਨੇ ਭਰੀ ਸੰਗਤ ਵਿੱਚ ਤੁਸੀਂ ਕੀਰਤਨ ਨਹੀਂ ਕਰੋਗੇ ਜੀ, ਕੀ ਹੋਇਆ? ਕਹਿਣ ਲੱਗੇ ਅੱਜ ਤੁਹਾਡੇ ਤੇ ਉਹ ਘੜੀ ਆਈ ਸੀ ਜਦੋਂ ਤੁਹਾਡੇ ਕੀਰਤਨ ਦੀ ਬਦੌਲਤ ਜਿਹੜੀ ਕਮਾਈ ਹੋਏ ਉਹਨੇ ਦਰਗਾਹ ਵਿੱਚ ਪ੍ਰਵਾਨ ਹੋਣਾ ਸੀ, ਤੁਹਾਨੂੰ ਤਿੰਨ ਵਾਰੀ ਮੌਕੇ ਦਿੱਤੇ ਪਰ ਤੁਸੀਂ ਉਹ ਦਰਗਾਹੀ ਵਚਨ ਸੁਣ ਨਾ ਸਕੇ। ਇਹਨੂੰ ਫਿਰ ਵਿਚਾਰੋ ਧੀਰਤ ਨਾਲ, ਅਸੀਂ ਦੋਸ਼ ਦੇਣ ਲੱਗ ਪੈਂਦੇ ਹਾਂ ਕਿਸੇ ਵੀਰ ਨੇ ਮੈਨੂੰ ਇਸ ਤਰ੍ਹਾਂ ਕਿਹਾ ਹੈ, ਸੰਗਤ ਵਿੱਚ ਕਿਸੇ ਭੈਣ ਨੇ ਮੈਨੂੰ ਇਸ ਤਰ੍ਹਾਂ ਕਿਉਂ ਕਿਹਾ, ਪ੍ਰਬੰਧਕ ਵੱਲੋਂ ਜਾਂ ਸਿੱਧਾਦਾਤਾ ਵੈਸੇ ਕੋਈ ਪ੍ਰੇਮੀ ਵੱਲੋਂ ਜਦੋਂ ਤੁਸੀਂ ਸੱਚਮੁੱਚ ਤੁਰੋਗੇ ਸਿੱਖੀ ਦੀ ਕਮਾਈ ਕਰਨ ਲਈ ਹਰ ਨੈਗੇਟਿਵ ਚੀਜ਼ ਜਿਹੜੀ ਤੁਹਾਡੇ ਸਾਹਮਣੇ ਆ ਰਹੀ ਹੈ ਤੁਹਾਡਾ ਅੰਦਰ ਕਵੇਗਾ ਮੈਨੂੰ ਮੇਰੇ ਗੁਰੂ ਨਾਨਕ ਸਾਹਿਬ ਉਹ ਵੱਡੀ ਚੀਜ਼ ਦੇਣ ਲਈ ਇਹ ਸਾਹਮਣੇ ਲਿਆ ਕੇ ਖੜੀ ਕਰਦੇ ਨੇ ਵੀ ਇਹਨੂੰ ਵੇਖ ਤੂੰ ਬੰਦੇ ਕੋਲ ਰੁਕੇਗਾ ਕਿ ਬੰਦੇ ਦੇ ਬੋਲ ਸਮਝ ਕੇ ਅੱਗੇ ਚੱਲ ਕੇ ਆਏਗਾ ਉਹ ਕਿੱਦਾਂ ਸੋਝੀ ਪਵੇ ਇੱਕ ਬੰਦਾ ਸਾਨੂੰ ਤੁਹਾਨੂੰ ਸੇਵਾ ਕਰਦਿਆਂ ਨੂੰ ਆ ਕੇ ਦੋ ਗਾਲਾਂ ਕੱਢ ਕੇ ਚਲਾ ਜਾਵੇ ਤੁਸੀਂ ਕਿੱਦਾਂ ਜੋੜੋਗੇ ਭਈ ਇਹ ਜੀ ਗੁਰੂ ਨੇ ਕਢਵਾਇਆ ਨੇ ਤੀਜਾ ਆਵੇ ਕੋਈ ਹੋਰ ਆ ਕੇ ਐਕੋ ਜੀ ਗੱਲ ਕਰੇ ਜਿਹਦੇ ਕੋਲ ਤੁਹਾਡਾ ਸਤਿਕਾਰ ਨੇ ਨਿਰਾਦਰ ਏ ਕੀ ਪਤਾ ਇਹ ਮੂਰਖ ਆਦਮੀ ਬਿਨਾਂ ਮਤਲਬ ਤੋਂ ਬੋਲ ਰਿਹਾ ਏ ਕਿ ਸਾਡੀ ਮੂਰਖਤਾ ਨੂੰ ਦੂਰ ਕਰਨ ਲਈ ਸਾਡੇ ਅੰਦਰ ਦਾ ਕੋਈ ਟੈਸਟ ਕੀਤਾ ਜਾ ਰਿਹਾ ਕਿੱਦਾਂ ਪਛਾਣਾਂਗੇ ਸਤਸੰਗਿਓ ਹੁਣ ਸੱਤਾ ਬਲਵੰਤ ਬਿਲਕੁਲ ਠੀਕ ਕਹਿ ਰਹੇ ਸਨ ਸਵੇਰੇ ਸ਼ਾਮ ਕੀਰਤਨ ਖੋ ਗਿਆ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਕੀਰਤਨ ਚੱਲਦਾ ਏ ਪਿਆਰੋ ਯਾਦ ਰੱਖਣਾ ਇੱਕ ਕੀਰਤਨ ਹੀ ਜਦੋਂ ਆਪਾਂ ਸਾਧਾਂ ਨਾਲ ਕਰਦੇ ਹਾਂ ਇੱਕ ਜਦੋਂ ਕੋਈ ਨਾਮ ਜਪਦਾ ਏ ਨਿਰੰਕਾਰ ਖੁਦ ਉਹਦੇ ਅੰਦਰ ਸਾਧ ਪੁਜਾਂਦਾ ਏ ਵਾਜੇ ਪੰਚ ਸ਼ਬਦ ਤੇ ਘਰ ਸੁਪਾਗੇ ਉਹ ਸਾਧ ਅੰਦਰ ਵੱਜਦੇ ਬਗੈਰ ਬਾਹਰ ਦੇ ਸਾਜਾਂ ਤੋਂ ਕੀਰਤਨ ਖੋ ਰਿਹਾ ਇੰਨੀ ਉੱਚਾ ਉਹ ਕੀਰਤਨ ਖੋ ਰਿਹਾ ਗੁਰੂ ਕੇ ਪਿਆਰਿਓ ਤੁਸੀਂ ਅਨੇਕਾਂ ਸਪੀਕਰ ਲਾ ਕੇ ਵੀ ਓਨੀ ਆਵਾਜ਼ ਨਹੀਂ ਪੈਦਾ ਕਰ ਸਕਦੇ ਜਿਹਨੂੰ ਗੁਰੂ ਰਾਮਦਾਸ ਪਿਤਾ ਜੀ ਨੇ ਆਪਣੀ ਬਾਣੀ ਰਾਹੀਂ ਬਚਨਾਂ ਵਿੱਚ ਸਮਝਾਇਆ ਉਹ ਕਹਿੰਦੇ ਜਦੋਂ ਉਹ ਕੀਰਤਨ ਹੁੰਦਾ ਹੈ ਨਾ ਉਦੋਂ ਕਹਿੰਦਾ ਤਬ ਕੋ ਪਾਲ ਘੁੰਗਰੂ ਤਾਲ ਤਬ ਕੋ ਬਜਾਵੇ ਰਬਾਉ ਆਵਤ ਜਾਤ ਬਾਰ ਖਿਨ ਲਾਗੇ ਹੋ ਤਬਲਾ ਸਮਾਰੋ ਨਾਮ ਉਹ ਕਹਾਣੀ ਉੱਚੀ ਏ ਆਪਾਂ ਸਾਰਿਆਂ ਨੇ ਉੱਥੋਂ ਤੱਕ ਪਹੁੰਚਣਾ ਏ ਪਿਆਰਿਓ ਬਾਹਰਲਾ ਕੀਰਤਨ ਕਿਸੇ ਅੰਦਰਲੇ ਕੀਰਤਨ ਤੱਕ ਲੈ ਕੇ ਜਾਂਦਾ ਏ ਬਾਹਰਲੀ ਕਥਾ ਕਹਾਣੀ ਕਿਸੇ ਨਿਰੰਕਾਰ ਦੀ ਆਕਤ ਕਹਾਣੀ ਦਾ ਕੋਈ ਸੁਨੇਹਾ ਦਿੰਦੀ ਏ ਉੱਥੋਂ ਤੱਕ ਪਹੁੰਚਣਾ ਸੀ ਆ ਬਾਹਰੋਂ ਸਮਝਣਾ ਜਰਾ ਫਿਰ ਕਹਿਣ ਲੱਗਾ ਆ ਬਾਹਰੋਂ ਇੱਕ ਛੋਟਾ ਜਿਹਾ ਇਹ ਗੁਰਦੁਆਰਾ ਗੁਰੂ ਦਸ਼ਮੇਸ਼ ਦਰਬਾਰ ਏ ਚਾਹੇ ਕੋਈ ਵੀ ਗੁਰੂ ਘਰ ਮੇਰੇ ਕਹਿਣ ਤੋਂ ਮੁਰਾਦ ਇਹ ਕੇਵਲ ਚਾਰ ਦੀਵਾਰੀ ਹੁਣ ਤਾਂ ਨਜ਼ਰ ਆਉਂਦਾ ਏ ਨਾ ਅੱਜ ਅਸੀਂ ਗੁਰੂ ਅੰਗਦ ਸਾਹਿਬ ਦੇ ਨਾਂ ਚਲੇ ਬਣੇ ਗੁਰੂ ਘਰ ਗਏ ਸਾਂ ਅੱਜ ਗੁਰੂ ਦਸ਼ਮੇਸ਼ ਦਰਬਾਰ ਪਲਾਨ ਗਏ ਸਾਂ ਫ੍ਰਿਜਨੋ ਵਾਲੇ ਗੁਰੂ ਘਰ ਗਏ ਸਾਂ ਪਰ ਜਦੋਂ ਉਹ ਨਾਮ ਨਾਲ ਪਿਆਰ ਪਿਆ ਇਹ ਬਿਲਡਿੰਗਾਂ ਦੇ ਤੇ ਇਹਨਾਂ ਗਲਤੀਆਂ ਦੇ ਨਾਂ ਨਹੀਂ ਤੁਹਾਡੀ ਜ਼ੁਬਾਨ ਤੇ ਆਉਣਗੇ ਸਤਸੰਗਿਓ ਫਿਰ ਇਹ ਨਹੀਂ ਆਏਗਾ ਵੀ ਕਿਹੜਾ ਸ਼ਹਿਰ ਤੇ ਕਿਹੜੀ ਜਗ੍ਹਾ ਕਿੱਥੇ ਸੰਗਤ ਕੀਤੀ ਏ ਫਿਰ ਇਹ ਸੰਗਤ ਇਹ ਜਗ੍ਹਾ ਇਹ ਨਹੀਂ ਧਰਤੀ ਦੀ ਰਹੇਗੀ ਉਹ ਆਖੋਗੇ ਗੁਰੂ ਨਾਨਕ ਪਿਤਾ ਦੀ ਦਰਗਾਹ ਵਿੱਚ ਬਹਿ ਕੇ ਆਵਾਂ ਉਹਨ ਕਹਾਣੀ ਸੁਰਤੀ ਦੀ ਉਹ ਕਿਵੇਂ ਸਮਝ ਪਵੇਗੀ ਉਹ ਸਤਿਗੁਰੂ ਅੱਜ ਵਾਰ ਵਾਰ ਸਮਝਾਉਂਦੇ ਨੇ ਨਾਮ ਜਪ ਕੇ ਸੰਗ ਤੇ ਨਾਮ ਦੋ ਚੀਜ਼ਾਂ ਇਕੱਠੀਆਂ ਨੇ ਨਾਮ ਜਪਾਂਗੇ ਮਹਿਲ ਉਤਰੇਗੀ ਅੰਦਰ ਦੀ ਸਮਤ ਆਏਗੀ ਉਹ ਮਤ ਜਿਹਦੇ ਨਾਲ ਉਹਦੀ ਆਵਾਜ਼ ਨੂੰ ਪਹਿਚਾਣੀਦਾ ਹੈ ਖੁਰੇ ਸਾਡਾ ਟੈਸਟ ਲੈਣ ਲਈ ਕੋਈ ਸਤਿਗੁਰੂ ਸੰਗਤ ਵਿੱਚੋਂ ਕੋਈ ਗੱਲ ਅਖਵਾਉਣ ਜਾਂ ਤੁਹਾਨੂੰ ਨਾਮ ਜਪਦਿਆਂ ਨੂੰ ਕੋ ਕਵੇ ਅਸੀਂ ਉਸੇ ਵਕਤ ਹੀ ਮੋਰਚਾ ਲਾ ਕੇ ਬਹਿ ਜਾਂਦੇ ਅੱਛਾ ਜਿਹਾ ਗੱਲ ਮੇਰੇ ਪ੍ਰਤੀ ਕਹੀਏ ਮੈਂ ਇਹਦਾ ਜਵਾਬ ਦਿਆਂਗਾ ਜਵਾਬ ਦੇਣ ਇੰਨਾ ਦੂਰ ਚਲੇ ਜਾਂਦੇ ਹਾਂ ਸਤਿਗੁਰੂ ਜੀ ਕਿਧਰੇ ਬਸ ਇੱਕ ਪਾਸੇ ਰਹਿ ਜਾਂਦੇ ਨੇ ਸੱਤਾ ਬਲਵੰਤ ਜੀ ਨੂੰ ਕੀਰਤਨ ਲਈ ਕਿਹਾ ਬਾਬਾ ਬੁੱਢਾ ਸਾਹਿਬ ਦੇ ਜ਼ੁਬਾਨ ਤੇ ਬੈਠ ਕੇ ਰੱਬ ਨੇ ਕਿਹਾ ਜਿਸ ਦਿਨ ਉਹਨਾਂ ਦੀ ਪਰਖ ਕਰਕੇ ਪ੍ਰਵਾਨ ਕਰਾਉਣਾ ਹੈ ਸਬੱਬ ਕੋਈ ਹੋਰ ਬਣ ਗਿਆ ਪਰ ਉਸ ਆਵਾਜ਼ ਨੂੰ ਪਹਿਚਾਣ ਨਾ ਸਕੇ ਉਦੋਂ ਸਤਿਗੁਰੂ ਜੀ ਨੇ ਕਿਹਾ ਸੱਤਾ ਬਲਵੰਡ ਅਗ ਖਾਰ ਗਏ, ਅਗ ਕਹਾਣੀ ਬਨੀ ਸੀ, ਅਗ ਉਹ ਕਹਾਣੀ ਬਹੁਤ ਲੰਬੀ ਹੋ ਗਈ ਹੋਏਗੀ। ਇਹ ਘੜੀਆਂ ਅਜਾਈ ਨਹੀਂ ਜਾਣਗੀਆਂ, ਪਰ ਉਹ ਸਮਾਂ ਲੰਬਾ ਹੋ ਗਿਆ। ਬਿਲਕੁਲ ਚੇਤਾ ਰੱਖਿਆ ਜੇ ਗੁਰੂ ਕੇ ਪਿਆਰਿਓ, ਸਤਿਗੁਰੂ ਜਦੋਂ ਮੇਰ ਉਹਦੀ ਮੰਗਦੇ ਹੋ ਨਾ, ਉਹ ਮੇਰ ਉਸੇ ਵਕਤ ਹੀ ਦੇਰ ਨੂੰ ਤਿਆਰ ਹੁੰਦਾ ਏ, ਪਰ ਸਾਡਾ ਆਪਣਾ ਅੰਦਰ ਨਹੀਂ ਤਿਆਰ ਹੁੰਦਾ ਉਹ ਲੈ ਨੂੰ। ਤੁਸੀਂ ਕਦੇ ਵੇਖ ਲਿਆ ਕਿਸੇ ਗੁਰੂ ਕੇ ਪਿਆਰ ਵਾਲੇ ਨੂੰ? ਸਾਧ ਸੰਗਤ ਅਕਸਰ ਸੁਭਾਅ ਬਣਿਆ ਨਾ ਜੀ, ਕਿਰਪਾ ਕਰੋ ਮੇਰੇ ਤੇ, ਕਿਰਪਾ ਕਰੋ ਤੇ, ਜੇ ਕਿਧਰੇ ਸਾਡੇ ਵਰਗਾ ਮਜ਼ਾਕ ਕਰਨ ਲਈ ਕਹਿ ਦੇਣਾ ਠੀਕ ਹੈ, ਆਪਾਂ ਤੇਰਾ ਤੇ ਤੇਰੇ ਤੇ ਕਿਰਪਾ ਕਰਾਂਗੇ, ਵੀ ਤੂੰ ਤਿਆਰ ਹੈ ਤੇ ਇਕਦਮ ਕਹੇਗਾ ਜੀ ਮੈਨੂੰ ਕੰਮ ਹੈ, ਮੈਂ ਥੋੜ੍ਹਾ ਜਿਹਾ ਕਿਧਰੇ ਹੋ ਨਾ, ਇਹਦੇ ਸੱਚੀ ਮੁੱਚੀ ਕਿਰਪਾ ਕਰਨ ਲੱਗ ਪਿਆ। ਤੇ ਜੇ ਤੈਨੂੰ ਚਾਹੀਦੀ ਨਹੀਂ ਤੇ ਤੂੰ ਕਿਉਂ ਕਿਸੇ ਨੂੰ ਇਹ ਗੱਲ ਕਹਿ ਕਿਰਪਾ? ਬੰਦੇ ਨੂੰ ਤੇ ਨਾ ਹੋ ਗਈ, ਉਹ ਤੈਨੂੰ ਸਮਝਣ ਦੀ ਗੱਲ ਕੀਤੀ। ਸਤਿਗੁਰੂ ਜੀ ਨੂੰ ਮੰਗਦੇ ਆ ਨਾ ਕਿਰਪਾ, ਇਮਾਨਦਾਰੀ ਨਾਲ ਅੰਦਰ ਵੇਖਿਆ ਜੇ ਕਿਰਪਾ ਮੰਗਦੇ ਹੀ ਨਹੀਂ, ਕਿਰਪਾ ਕੇਵਲ ਕਈ ਨਿਆਂ ਕਰੋ। ਤੇ ਕਿਰਪਾ ਜੇ ਸਤਿਗੁਰੂ ਜੀ ਨੂੰ ਪਤਾ ਨਾ, ਫਿਰ ਕਿਰਪਾ ਅਸੀਂ ਤੇ ਵੇਖੀ ਨਹੀਂ, ਸਾਨੂੰ ਕੀ ਪਤਾ? ਅਸੀਂ ਤੇ ਲੋਕਾਂ ਤੋਂ ਸੁਣਿਆ ਵੀ ਜੇ 10 ਪਾਠ ਜਪਜੀ ਸਾਹਿਬ ਦੇ ਕਰਦਾ ਜੇ 20 ਹੋ ਗਏ ਤੇ ਉਹਦੀ ਕਿਰਪਾ ਹੈ, ਅਸੀਂ ਇਹ ਕਿਰਪਾ ਕਵਾਂਗੇ। ਜੇ ਸੰਗਤ ਵਿੱਚ ਕਦੇ ਕਦੇ ਆਉਂਦੇ ਸਾਂ, ਥੋੜੀ ਰੁਟੀਨ ਵੱਧ ਗਈ, ਵੱਧ ਤੋਂ ਵੱਧ ਸਾਡੀ ਸ਼ਾਲ ਇਹ ਹੋਏਗੀ, ਅਸੀਂ ਚੰਗੀਆਂ ਚੀਜ਼ਾਂ ਨੂੰ ਕਿਰਪਾ ਮੰਨਾਂਗੇ। ਪਿਆਰਿਓ, ਕੋਈ ਅੰਮ੍ਰਿਤ ਨਹੀਂ ਸੀ ਛਕਿਆ ਛਕ ਲਿਆ, ਉਹ ਹੁਣ ਕਿਰਪਾ ਹੋ ਗਈ? ਨਹੀਂ, ਇਹ ਤੇ ਹੋ ਗਈ, ਇਹ ਕਿਰਪਾ ਦਾ ਹਿੱਸਾ ਹੈ। ਹੁਣ ਅਸੀਂ ਕਿਰਪਾ ਮੰਗਦੇ ਹਾਂ ਸਾਧ ਸੰਗਤ, ਉਹ ਜਿਹੜੀ ਜਿਹਦੇ ਨਾਲ ਇਹ ਜੀਵਨ ਸਫਲ ਹੋਵੇ, ਔਗਣ ਮਿਟਣ, ਉਹਦੀ ਦਰਗਾਹ ਪ੍ਰਵਾਨ ਹੋਈਏ, ਉਹਦੇ ਲਈ ਕੀ ਕਰਨਾ ਪਵੇਗਾ? ਉਸ ਕਿਰਪਾ ਵੇਖੀ ਨੇ। ਜੇ ਤੇ ਸਾਡੀ ਸਿਆਣਪ ਮੁਤਾਬਕ ਹੀ ਜੋ ਸਾਡਾ ਅੰਦਰ ਜਾਣਦਾ ਉਹ ਮੰਗਦੇ ਹਾਂ ਤੇ ਉਹ ਤੇ ਬੜੀ ਛੋਟੀ ਜਿਹੀ ਚੀਜ਼ ਏ। ਗੁਰੂ ਕੇ ਪਿਆਰਿਓ, ਤੇ ਜਿਹਨੇ ਜੰਮਣ ਮਰਨ ਤੋਂ ਮੁਕਤ ਕਰਨਾ ਉਹਨੇ ਕੋਈ ਵੱਡੀ ਚੀਜ਼ ਦੇਣੀ, ਉੱਥੇ ਲੈ ਕੇ ਜਾਣਾ, ਤੇ ਵੱਡੀ ਚੀਜ਼ ਲਈ ਵੱਡੀਆਂ ਕੀਮਤਾਂ ਅਦਾ ਕਰਨੀਆਂ ਪੈਂਦੀਆਂ ਨੇ ਸਤਸੰਗੀ ਜਨੋ। ਪਰ ਕੀਮਤ ਕੋਈ ਨਹੀਂ ਜੇ ਦੇਣ ਨੂੰ ਤਿਆਰ, ਕੀਮਤ ਲੈਣ ਨੂੰ ਹਰ ਆਦਮੀ ਤਿਆਰ ਬੈਠਾ ਹੈ। ਸਤਿਗੁਰੂ ਜੀ ਕਹਿੰਦੇ ਇਸ ਕਹਾਣੀ ਦੀ ਸਮਝ ਆਉਣੀ ਨਹੀਂ, ਕਿਵੇਂ ਨਹੀਂ ਆਉਣੀ ਤੇ ਕਿਵੇਂ ਆਏਗੀ, ਕਹਿੰਦੇ ਆਪਣੀ ਨਾ ਇਹ ਸ਼ਬਦ ਵਿੱਚ ਦੱਸਣਗੇ। ਕਹਿੰਦੇ ਇੱਕ ਤਾਂ ਸੰਗਤ ਵਿੱਚ ਦਾਸ ਬਣ ਕੇ ਆਓ, ਨੀਵੇਂ ਕਦੇ ਵੀ ਥੋੜਾ ਚਿਰ ਅਭਿਆਸ ਕਰੀਏ ਵੀ ਮੈਂ ਸਭ ਤੋਂ ਨੀਵਾਂ ਤੇ ਮੈਂ ਸਤਿਗੁਰੂ ਕੋਲ ਤੇ ਸੰਗਤ ਦੇ ਸਾਹਮਣੇ ਨਿਮ ਕੇ ਰਹਿਣਾ। ਦੂਜਾ ਬਚਨ ਸਤਿਗੁਰੂ ਜੀ ਦਾ ਏ, ਕਹਿੰਦੇ ਸਦਲ ਗੁਣਾ ਗੁਣ ਉਤਮੋ ਭਰਤਾ ਦੂਰ ਨਾ ਪੇਖੜੀ। ਪਰਮਾਤਮਾ ਨੂੰ ਦੂਰ ਨਾ ਸਮਝੋ, ਉਹ ਨੇੜੇ ਵੇ। ਉਹ ਕਿਰਪਾ ਅੱਜ ਕਰਨੀ ਚਾਹੁੰਦਾ, ਪਰ ਅਸੀਂ ਕਹਿੰਦੇ ਹਾਂ ਵੀ ਉਹ ਕਿਰਪਾ ਹੋਵੇ ਵੀ ਸਾਡੀ ਮਰਜ਼ੀ ਦੇ ਮੁਤਾਬਕ ਤੇ ਹੋਵੇ ਵੀ ਜਦੋਂ ਅਸੀਂ ਕਵਾਂਗੇ। ਸਾਡਾ ਅੰਦਰ ਕਹਿੰਦਾ ਉਹਨੇ ਕਰਨੀ ਤੇ ਹੈ, ਪਰ ਜੇ ਕੋਈ 10-20 ਸਾਲਾਂ ਬਾਅਦ ਹੀ ਕਰੇਗਾ ਨਾ, ਅੱਜ ਥੋੜੀ ਕਰੇਗਾ। ਉਹ ਕਿਰਪਾ ਅਸੀਂ ਅੱਜ ਨਹੀਂ ਲੈਣਾ ਚਾਹੁੰਦੇ, ਇਸ ਲਈ ਸਾਡਾ ਅੰਦਰ ਤਿਆਰ ਨਹੀਂ ਹੁੰਦਾ। ਗੁਰੂ ਕੇ ਪਿਆਰ ਜੀ ਦਾ ਤਿਆਰ ਹੁੰਦਾ ਉਹ ਪਹਿਲੇ ਦਿਨ ਹੀ, ਉਹਦੀ ਕਹਾਣੀ ਬਦਲ ਜਾਂਦੀ ਹੈ। ਜਦੋਂ ਹੀ ਤਿਆਰ ਹੋਇਆ ਸਭੋ ਕੁਝ ਲੈ ਗਿਆ ਇਸ ਘਰ ਵਿੱਚੋਂ। ਬੇਨਤੀ ਕਰਾਂ, ਸਤਿਗੁਰੂ ਕਹਿੰਦੇ ਪਰਮਾਤਮਾ ਨੂੰ ਦੂਰ ਨਾ ਸਮਝੋ, ਆਪਣੇ ਨੇੜੇ ਸਮਝੋ। ਨੇੜੇ ਜਿੱਥੇ ਵੀ ਮਰਜ਼ੀ ਹੋਵੋ ਵੀ ਉਹ ਮੈਨੂੰ ਵੇਖ ਰਿਹਾ। ਜੇ ਹੁਣ ਮੇਰੇ ਕੋਲ ਇੱਥੇ ਕਲਮੀਆਂ ਵਾਲੇ ਪਾਉਣ ਤੇ ਮੈਂ ਕੋਈ ਬੁਰਾ ਸੋਚਾਂਗਾ ਕਰਾਂਗਾ? ਜੇ ਡੱਕ ਤੇ ਜਾਵਾਂ ਨਾਲ ਕਲਮੀਆਂ ਵਾਲੇ ਬਰਾਬਰ ਸੀਟ ਤੇ ਬੈਠੇ ਕੌਣ? ਮੈਂ ਸੜਕ ਨੂੰ ਆਉਣ ਵਾਲੇ ਦ੍ਰਿਸ਼ ਨੂੰ ਕਿਵੇਂ ਵੇਖਾਂਗਾ? ਬਿਜਨਸ ਤੇ ਜਾ ਕੇ ਮੇਰੇ ਕੋਲ ਕਲਮੀਆਂ ਵਾਲੇ ਖਲੋਤੇ ਕੌਣ? ਤੇ ਮੈਂ ਉਦੋਂ ਗਾਹਕ ਨਾਲ ਜਾਂ ਕੰਮ ਨੂੰ ਕਿਸ ਢੰਗ ਨਾਲ ਕਰਾਂਗਾ? ਹੋਰ ਹੀ ਗੱਲਾਂ ਹੋਣਗੀਆਂ ਨਾ। ਗੁਰੂ ਸਾਹਿਬ ਕਹਿੰਦੇ ਪਰਮਾਤਮਾ ਨੂੰ ਇਸ ਤਰ੍ਹਾਂ ਮੰਨੋ ਤੁਹਾਡੇ ਕੋਲ ਖਲੋਤਾ ਤੁਹਾਨੂੰ ਵੇਖ ਰਿਹਾ ਹੈ। ਕਹਿੰਦੇ ਕਲਪਨਾ ਨਹੀਂ, ਉਹ ਤੇ ਵੇਖ ਰਿਹਾ, ਸਾਨੂੰ ਨਹੀਂ ਦੇਖਦਾ। ਸਤਿਗੁਰੂ ਕਹਿੰਦੇ ਉਹਨੂੰ ਮੰਨ ਕੇ ਤੁਰੋ ਵੀ ਉਹ ਕੋਲ ਏ। ਸਤਿਗੁਰੂ ਜੀ ਦਾ ਬਚਨ ਏ, ਕਹਿੰਦੇ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠਾ ਰੰਗ ਰੀ। ਇਹ ਮਨ ਸੋਹਣੇ ਨੂੰ ਨਾ ਨਾਮ ਜਪਾਓ ਇਹਦੇ ਤੋਂ, ਇਹਨੂੰ ਪਹਿਲਾਂ ਰੰਗ ਚਾੜੋ ਨਾਮ ਦਾ, ਮਜੀਠਾ ਦੱਬ ਕੇ ਜਿੰਨਾ ਵੀ ਹੋ ਸਕਦਾ ਹੈ। ਤੀਜਾ ਗੁਣ ਤੇ ਚੌਥੀ ਉਹ ਗੱਲ ਜਿਹੜੀ ਸਾਂਝੀ ਸ਼ੁਰੂ ਕੀਤੀ ਹੈ, ਸਤਿਗੁਰੂ ਕਹਿੰਦੇ ਤਿਆਗ ਸਿਆਣਪ ਚਾਤੁਰੀ, ਤੂੰ ਜਾਣ ਗੋਪਾਲੈ ਸੰਗਰੀ, ਆ ਨੀਜ ਸ਼ਕਤੀ ਜਾਂਦੀ। ਮਹਾਰਾਜ ਕਹਿੰਦੇ ਪੂਰੀ ਦੀ ਪੂਰੀ ਸਿਆਣਪ ਛੱਡ ਦੇ, ਬਿਲਕੁਲ ਸਿਆਣਪ ਨਾ ਰੱਖੋ, ਬਿਲਕੁਲ ਨਾ ਸਿਆਣਪ ਬਣ, ਗੁਰੂ ਕੋਲ ਆ ਕੇ ਅਣਜਾਣ ਬਣ ਜਾ, ਪਰਮਾਤਮਾ ਕੋਲ ਆ ਕੇ ਅਣਜਾਣ ਬਣ ਜਾ। ਤੇ ਪਰਮਾਤਮਾ ਤੇ ਕਹਿੰਦੇ ਨਾਲ ਨਾਲ ਹੀ ਰਹਿੰਦਾ ਹੈ। ਹੁਣ ਇੱਥੇ ਫਿਰ ਉਹ ਮਨ ਦਾਲ ਆਉਂਦਾ ਹੈ ਨਾ, ਕਹਿੰਦਾ ਵੀ ਗੁਰਦੁਆਰ ਇੱਥੇ ਮੈਂ ਬਹੁਤ ਨੀਵਾਂ ਹੋ ਕੇ ਰਹਾਂਗਾ, ਬਾਹਰ ਜਾ ਕੇ ਆਕੜਾਂਗਾ, ਇੱਥੇ ਤੇ ਮੈਂ ਨਿਮਰਤਾ ਦੇ ਬੋਲ ਬੋਲਾਂਗਾ, ਬਾਹਰ ਜਾ ਕੇ ਅਹੰਕਾਰ ਦੇ। ਪਰ ਉਦੋਂ ਹੀ ਕੰਮ ਖਰਾਬ ਹੋ ਗਿਆ। ਸਤਿਗੁਰੂ ਨੇ ਤੇ ਕਿਹਾ ਸੀ ਖਰ ਜਗਾ ਓਏ, ਤੂੰ ਆਪਣੀ ਸਿਆਣਪ ਛੱਡ, ਸੱਤਾ ਬਲਵੰਡ ਕੋਲ ਉਹ ਸਿਆਣਪ ਆਈ ਤੇ ਖਾਲੀ ਰਹਿ ਗਏ। ਜੇ ਉਸੇ ਤਰ੍ਹਾਂ ਤੁਰ ਪੈਂਦੇ, ਹੋ ਸਕਦਾ ਬਾਬਾ ਬੁੱਢਾ ਸਾਹਿਬ ਕੀਰਤਨ ਸੁਣਦੇ ਹੀ ਨਾ ਉਹਨਾਂ ਦੇ ਸਾਧ ਖੋਲਣ ਤੋਂ ਪਹਿਲਾਂ ਹੀ ਸਤਿਗੁਰੂ ਕੋਈ ਕਲਾ ਵਰਤਾ ਦਿੰਦੇ, ਸ਼ਾਇਦ ਘਰੋਂ ਲੈ ਕੇ ਤੁਰਦਾ। ਗੁਰੂ ਹਰਗੋਬਿੰਦ ਪਿਤਾ ਜੀ ਭਾਈ ਕੱਟੂ ਜੀ ਦੇ ਰਾਹੀਂ ਅਗੋ ਸ਼ਾਇਦ ਮੰਗਦੇ ਨੇ ਉਹ ਕਿਰਪਾ ਦੇਣ ਲਈ, ਪਰ ਉਹਦੇ ਕੋਲ ਅੱਖ ਨਹੀਂ, ਫੇਲ ਹੋ ਗਏ। ਪਰ ਸਤਿਗੁਰੂ ਜੀ ਕਹਿੰਦੇ ਅਸੀਂ ਕਦੇ ਵੀ ਖੁਦ ਨਹੀਂ ਪਾਸ ਹੋ ਸਕਦੇ, ਹਾਂ ਉਹਦੇ ਸਾਹਮਣੇ ਝੁਕੇ ਰਹਿਣਾ ਤੇ ਕਹਿਣਾ ਮਹਾਰਾਜ ਸਾਥੋ ਇਹ ਸਿਆਣਪਾਂ ਛੁੱਟਦੀਆਂ ਨਹੀਂ, ਜੇ ਸਾਨੂੰ ਕੱਖ ਨਹੀਂ ਜੇ ਪਤਾ ਲੱਗਦਾ, ਤੁਸੀਂ ਮੇਰੇ ਦੇ ਘਰ ਆਓ ਤੇ ਸਾਨੂੰ ਆਪ ਹੀ ਨਿਵਾਜੋ। ਪਰ ਸਤਿਗੁਰੂ ਕਹਿੰਦੇ ਉਹਦੇ ਲਈ ਨਾਮ ਨਾਲ ਜੁੜਾਂਗੇ, ਉਹਦੇ ਚੋਂ ਚੀਜ਼ ਨਿਕਲਣੀ। ਜੋ ਜੋ ਨਾਮ ਨਾਲ ਪਿਆਰ ਬਣਦਾ, ਸਿਆਣਪ ਆਪਣੇ ਆਪ ਹੀ ਘਟਦੀ ਜਾਂਦੀ। ਅੰਦਰ ਮਹਿਸੂਸ ਕਰਦਾ ਏ, ਮੈਂ ਐਵੇਂ ਸਾਰਾ ਦਿਨ ਬੋਲੀ ਜਾ ਰਿਹਾ ਸਾਂ ਕਿਸੇ ਨੂੰ ਕੁਛ ਕਿਸੇ ਨੂੰ ਕੁਛ, ਕਿਉਂ ਨੀ ਓਨਾ ਚੰਗਾ ਉਹ ਤਾਕਤ ਆਪਣੇ ਤੇ ਲਾ ਕੇ ਗੁਰੂ ਗੁਰੂ ਜਪਾਂ ਤੇ ਤੁਹਾਡਾ ਅੰਦਰ ਦੱਸੇਗਾ ਤੇ ਗੁਰੂ ਦੀ ਕਿਰਪਾ ਮੇਰੇ ਵੱਲ ਤੁਰੀ ਆ ਰਹੀ ਹੈ। ਜੇ ਨਾ ਦੱਸੇ ਤੇ ਪਿਆਰਿਓ ਸਾਹਿਬ ਕੋਲ ਆ ਕੇ ਬੇਨਤੀ ਕਰਿਓ, ਪਰ ਆਓ ਉਸ ਉਹਦੇ ਚਰਨਾਂ ਵਿੱਚ ਬੇਨਤੀ ਕਰੀ ਰਲ ਕੇ। ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ,
ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਪਿਆਰਿਆ
ਜੀ, ਮਿਲ ਮੇਰੇ ਪ੍ਰੀਤਮ ਪਿਆਰਿਆ, ਮਿਲ ਮੇਰੇ ਪ੍ਰੀਤਮ ਉਹਨੂੰ ਮਿਲਣ ਦੀ ਬੇਨਤੀਆਂ ਕਰਨੀਆਂ ਤੇ ਬਾਹਰ ਵੀ ਉਹਦੇ ਮਿਲਣ ਲਈ, ਤੇ ਦੂਜਾ ਪਿਆਰਿਓ ਇੱਥੇ ਬੈਠ ਕੇ ਸਤਿਗੁਰੂ ਕਹਿੰਦੇ ਨਾਮ ਨਾਲ ਜੁੜਨਾ, ਕੀਰਤ ਸਾਥ ਚੱਲਣ ਤੋਂ ਉਹ ਨਾਲ ਚੱਲੇਗੀ ਜੀਵਨ ਦੇ ਖਾਰ ਮੋੜ ਤੇ ਰੱਬ ਦਾ ਨਾਮ ਰੱਬ ਬਣ ਕੇ ਸਹਾਇਕ ਹੋਏਗਾ। ਸਤਿਪੁਰਸ਼ ਕਹਿੰਦੇ ਨੇ ਹੁਣ ਤੇ ਵਾਹਿਗੁਰੂ ਸ਼ਬਦ ਚਾਰ ਅੱਖਰ ਲੱਗਦੇ ਨੇ, ਜਿਉਂ ਜੋ ਉਹਦੀ ਕਿਰਪਾ ਹੁੰਦੀ ਜਾਏਗੀ ਇਹ ਅੱਖਰ ਨਹੀਂ ਰਹਿਣਗੇ, ਇਹਨਾਂ ਵਿੱਚ ਖੁਦ ਪ੍ਰਤੱਖ ਗੁਰੂ ਨਾਨਕ ਸਾਹਿਬ ਬੈਠੇ ਨਜ਼ਰ ਆਉਣਗੇ। ਅੱਖਰ ਨਹੀਂ ਉਹ ਆਪ ਏ, ਉਹਨਾਂ ਨੇ ਬਹੁਤ ਪਿਆਰ ਤੇ ਬਚਨ ਵੀ ਪੜ੍ਹੇ, ਉਹ ਕਹਿੰਦੇ ਤੇਰੀ ਯਾਦ ਆਈ ਨਾਲ ਸੀ ਤੂੰ ਆਇਆ, ਕਿੰਨੀ ਦੇਰ ਬਾਅਦ ਤੂੰ ਇਹ ਪੇਤ ਜਣਾਇਆ। ਬੜੀ ਦੇਰ ਲੱਗੀ ਜਦੋਂ ਪਤਾ ਲੱਗਾ ਇਹ ਵਾਹਿਗੁਰੂ ਵਿੱਚ ਤੂੰ ਆਪ ਹੀ ਬੈਠਾ ਸੈਂ, ਮੈਂ ਤੇ ਸਮਝਿਆ ਇਹ ਲੋਕੀ ਐਵੇਂ ਵਾਹਿਗੁਰੂ ਵਾਹਿਗੁਰੂ ਥੋੜ੍ਹਾ ਚਿਰ ਸ਼ਾਂਤੀ ਲੈਣ ਲਈ ਕਰਦੇ, ਮੁੜ ਕੇ ਜੋ ਮਰਜ਼ੀ ਕਰਨ। ਪਰ ਇਹਦੇ ਨਾਲ ਸਤਿਗੁਰੂ ਜੀ ਕਹਿੰਦੇ ਉਹ ਆਪ ਹੁੰਦਾ ਏ। ਆਓ ਫਿਰ ਗੁਰੂ ਕੇ ਪਿਆਰਿਓ ਸਤਿਗੁਰੂ ਜੀ ਨੇ ਅੱਜ ਬਚਨ ਕਿਹਾ ਜੇ, ਕਹਿੰਦੇ ਮੈਂ ਲਾਗਰ ਚੰਦਨ ਦੇ ਕੋਲ ਨਿੰਮ ਹੋਵੇ ਉਹਦੇ ਚ ਖੁਸ਼ਬੂ ਭਰ ਜਾਂਦੀ ਹੈ, ਪਰ ਜੇ ਬਾਂਸ ਹੋਵੇ ਉਹ ਖਾਲੀ ਪੈ ਜਾਂਦਾ ਹੈ। ਉਹਦੀ ਗੱਲ ਕੱਲ ਕਰਾਂਗੇ ਦੁਪਹਿਰ ਤੇ ਦੀਵਾਨ ਅੰਦਰ। ਪਰ ਸਤਿਗੁਰੂ ਜੀ ਦਾ ਇਹ ਬਚਨ, ਇਹ ਅੰਦਰ ਸੁਚੇਤ ਰਹੀਏ, ਸੰਗਤ ਵਿੱਚੋਂ ਸਭੋ ਕੁਝ ਮਿਲਣਾ ਪਰ ਅਸੀਂ ਤਾਂ ਵੰਝ ਰਹਿ ਜਾਂਦੇ ਹਾਂ, ਸਾਡਾ ਬੰਦਿਆਂ ਵੱਲ ਧਿਆਨ ਚਲਾ ਜਾਂਦਾ, ਸਤਿਗੁਰੂ ਵੱਲ ਧਿਆਨ ਕੇਂਦਰਿਤ ਨਹੀਂ ਰਹਿੰਦਾ। ਜੇ ਕਿਸੇ ਨੂੰ ਮੰਦਾ ਕਹੋਗੇ ਤਾਂ ਵੀ ਧਿਆਨ ਖੱਟ ਗਿਆ, ਜੇ ਚੰਗਾ ਕਹੋਗੇ ਤਾਂ ਵੀ ਧਿਆਨ ਖੱਟ ਗਿਆ, ਬੰਦੇ ਵੱਲ ਹੀ ਗਿਆ ਰਹਾ। ਬੜਾ ਔਖਾ ਕੰਮ ਪਿਆਰਿਓ, ਮੰਦੇ ਵੱਲ ਜਾਵੇ ਪਰ ਚੰਗੇ ਵੱਲ ਜਾਵੇ ਬਹੁਤ ਔਖਾ ਹੈ। ਸਤਿਗੁਰੂ ਕਹਿੰਦੇ ਜੇ ਕਿਸੇ ਦੀ ਨਿੰਦਾ ਕਰੋਗੇ ਤਾਂ ਵੀ ਤੁਹਾਡਾ ਮਿਲਾਪ ਦਾ ਸਮਾਂ ਦੂਰ ਹੋ ਜਾਏਗਾ, ਤੇ ਜੇ ਕਿਸੇ ਦੀ ਉਸਤਤ ਕਰੋਗੇ ਤਾਂ ਵੀ ਤੁਹਾਡਾ ਪੈਂਡਾ ਲੰਬਾ ਹੋਣਾ। ਜੇ ਤੁਸੀਂ ਕਹੋਗੇ ਉਸਤਤ ਵੀ ਮਾੜੀ ਮਾੜੀ ਨਹੀਂ, ਸਾਹਿਬ ਕਹਿ ਰਹੇ, ਕਹਿੰਦੇ ਉਸਤਤ ਨਿੰਦਾ ਦੋ ਤਿਆਗ ਹੈ। ਕਹਿੰਦੇ ਤੇਰੇ ਕੋਲ ਸਮਾਂ ਨਹੀਂ ਵੀ ਤੂੰ ਵਾਹਿਗੁਰੂ ਨੂੰ ਵੀ ਮਿਲ ਲਵੇ ਤੇ ਕੁਛ ਬੰਦਿਆਂ ਕੋਲ ਵੀ ਖਲੋ ਕੇ ਉਹਦੀ ਤਾਰੀਫ ਕਰਨ ਲੱਗ ਪਾਵੇ। ਤੁਸੀਂ ਕੰਮਾਂ ਵਾਲੇ ਸਫ਼ਰ ਤੇ ਜਾਂਦੇ ਹੋ ਸੜਕ ਤੇ, ਤੁਹਾਨੂੰ ਪਤਾ ਹੈ ਇੰਨੇ ਸਮੇਂ ਵਿੱਚ ਇਸ ਮੰਜ਼ਿਲ ਤੇ ਪਹੁੰਚਣਾ ਹੈ, ਪਰ ਤੁਹਾਡੇ ਰਸਤੇ 'ਚ ਲੇਕ ਵੀ ਆਉਂਦੀ, ਸੋਹਣੇ ਸੋਹਣੇ ਗੁਰੂ ਕੇ ਪਿਆਰੇ ਸ਼ਹਿਰਾਂ ਤੋਂ ਬਾਹਰ ਮਾਹੌਲ, ਕਿਧਰੇ ਪਹਾੜਾਂ ਦੇ ਦ੍ਰਿਸ਼, ਕਿਧਰੇ ਪਾਣੀ ਦੇ, ਜੇ ਤੁਸੀਂ ਉਹਨੂੰ ਵੇਖ ਕੇ ਰੁਕ ਜਾਓ ਤੇ ਮੰਜ਼ਿਲ ਤੇ ਤੁਸੀਂ ਪਹੁੰਚ ਨਹੀਂ ਸਕਣਾ। ਦੇਰੀ ਹੋਏਗੀ ਨਾ, ਹੈ ਤੇ ਸੋਹਣੀ ਪਰ ਉਹਨੂੰ ਵੇਖ ਕੇ ਤੁਰੇ ਜਾਣਾ ਮਾੜਾ ਖਿਆਲ ਨਹੀਂ। ਇਹ ਕਹਿਣਾ ਵਾਹ ਤਾਂ ਮੇਰੇ ਕਾਦਰ, ਤੇਰੀ ਕੁਦਰਤ ਅੱਛੀ ਏ। ਅਸੀਂ ਬਿਲਕੁਲ ਇਸੇ ਤਰ੍ਹਾਂ ਕਰਦੇ ਹਾਂ ਕਈ ਵਾਰ, ਤੇ ਬਹੁਤਾ ਸਮਾਂ ਤੇ ਮਾੜੀਆਂ ਚੀਜ਼ਾਂ ਨੂੰ ਵੇਖਣ ਚ ਸੰਗਤ ਆ ਕੇ ਵੀ ਨਹੀਂ ਛੱਡਦੇ। ਇਹ ਨਹੀਂ ਇੱਥੇ ਕੁੰਜ ਗੱਲ ਕਰਦਾ, ਜੀਵਨ ਚ ਉੱਥੇ ਉੱਧਰ ਧਿਆਨ, ਜੇ ਉੱਧਰੋਂ ਹਟੇ ਤੇ ਫਿਰ ਚਾਰ ਬੰਦੇ ਲੱਭ ਲਏ, ਉਹਨਾਂ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ, ਕਦੇ ਉਹਦੇ ਕੋਲ ਰੁਕ ਗਏ ਕਦੇ ਉਹਦੇ ਕੋਲ ਰੁਕ ਗਏ। ਸਤਿਗੁਰੂ ਕਹਿੰਦੇ ਤੂੰ ਦੋਨਾਂ ਕੋਲ ਛੱਡ ਕੇ ਨਾ ਇੱਕੋ ਗੁਰੂ ਨਾਨਕ ਸਾਹਿਬ ਦੇ ਸ਼ਬਦ ਕੋਲ ਰੁਕਿਆ ਕਰ, ਉਹਨੂੰ ਪਿਆਰ ਕਰ। ਜੇ ਕਰ ਸਕਦਾ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ, ਉਹਨੂੰ ਪਿਆਰ ਕਰ ਤੇ ਆਖੋ ਮਿਲ ਕੇ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
जे तू मित्र साडड़ा प्रीतम प्यारया,
मिल मेरे प्रीतम प्यारया, मिल मेरे प्रीतम प्यारया,
मिल मेरे प्रीतम प्यारया, मिल मेरे प्रीतम प्यारया,
मिल मेरे प्रीतम प्यारया, मिल मेरे प्रीतम प्यारया,
जी मिल मेरे प्रीतम प्यारया, मिल मेरे प्रीतम प्यारया,
मिल मेरे प्रीतम प्यारया, मिल मेरे प्रीतम प्यारया।
ओ प्यारे सतगुरु जी सदै खातर नातर ने प्यारो, साढ़े कोल अख नहीं कै उन्हां दे दर्शन करिए, पर सतगुरु कहिंदे अख पैदा बाद विच होएगी, पहला उन्हां नूं सचमुच मन्नीए ते अंदरों चाहिए पेशितां नूं मिलना चाहुंदे आ, ते फिर ओ टेक रख के फिर इस तरह गुरबाणी पढ़नी, उन्हूं गुरबाणी राहीं आवाजां मारनियां, फिर उस सतगुरु जी दे रंग आनंद ते खेड़े ओ तरस करके आप ही ओ बख्शदे सन ते बख्शन सानू सारिआं नूं। अज इन्ने बचन प्रवान करने, कल दुपहर दे दीवान विच बेनती करांगा, जिवें सतगुरु सच्चे पातशाह जी नूं पाएगा संगत ते संबंध अंदर, आ के वी दाता क्यों नहीं लै सकते, कसूर नहीं ये केवल अपना मन की एको जे हालात पैदा करदा अपने लिए, जिदे कारण सामने खीरे पै चुक नहीं सकती दे कौड़िया ही कौड़िया पलते रह जांदियां कन, सतगुरु ओ अख देण ओ तरीके देण जिदे नाल ये मन परां टेक के असी दातां लै के सचमुच ही सतगुरु जी दी बख्शिश दे पात्र बणीए।
वाहिगुरु जी का खालसा, वाहिगुरु।